ਜਾਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਸਾਰੀ ਦੁਨੀਆ ਹੀ ਉਪਦੇਸ਼ ਲੈਣ ਆਉਂਦੀ ਸੀ। ਹੁਣ ਸਤਿਗੁਰੂ ਮਹਾਰਾਜ ਕੁਛ ਪੰਡਿਤ ਸੱਜਣ ਆਏ ਨੇ, ਉਹਨਾਂ ਨੂੰ ਸਮਝਾ ਰਹੇ ਨੇ ਕਿ ਤੁਸੀਂ ਉਪਦੇਸ਼ ਜਿਹੜਾ ਲੋਕਾਂ ਨੂੰ ਕਰਦੇ ਹੋ ਤੁਹਾਡਾ ਧਿਆਨ ਸੁਰਤੀ ਮਾਇਆ 'ਚ ਹੈ, ਇਸ ਕਰਕੇ ਸਤਿਗੁਰੂ ਉਹਨਾਂ ਨਾਮ ਦੇ ਨਾਲ ਜੋੜਨ ਵਾਸਤੇ ਐਸਾ ਉਪਦੇਸ਼ ਕਰਦੇ ਨੇ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵੇਦ ਵਖਾਣ ਹੈ ਮਾਇਆ ਮੋਹ ਸੁਆਏ। ਹੁਣ ਇਹ ਜਿਹੜੇ ਪੰਡਿਤ ਲੋਕ ਨੇ ਮਾਇਆ ਦੇ ਮੋਹ ਅਤੇ ਪਦਾਰਥਾਂ ਦੇ ਸਵਾਦ ਵਿੱਚ ਲੱਗ ਕਰਕੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਵਖਿਆਨ ਕਰਦੇ ਨੇ। ਮੂੰਹ ਦੇ ਵਿੱਚੋਂ ਵਖਿਆਨ ਕਰਨਾ, ਚੰਗੀਆਂ ਚੰਗੀਆਂ ਗੱਲਾਂ ਸੁਣਾਉਣੀਆਂ, ਇਹੋ ਜਿਹੀ ਗੱਲ ਕਰਨੀ ਕਿ ਉਹ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਮਾਇਆ ਕੱਢੇ ਜੇਬ 'ਚੋਂ, ਪਦਾਰਥ ਲੋਕ ਲਿਆ ਕੇ ਦੇਣ, ਪੂਜਾ ਪ੍ਰਤਿਸ਼ਠਾ ਕਰਨ। ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ। ਹੁਣ ਉਹਨਾਂ ਦੇ ਅੰਦਰ ਦਵੈਸ਼ ਭਾਵ ਇਹ ਆ ਜਾਂਦਾ ਹੈ ਕਿ ਜਿਹੜੇ ਆ ਮੈਨੂੰ ਸੁਣਦੇ ਨੇ ਬੈਠ ਕੇ, ਇਹ ਤਾਂ ਐਵੇਂ ਹੀ ਨੇ, ਉਹਨਾਂ ਨੂੰ ਛੋਟੇ ਸਮਝਣ ਲੱਗ ਜਾਂਦੇ ਨੇ। ਉਹਨਾਂ ਨੂੰ ਕਹਿਣਗੇ ਤੂੰ ਅਗਿਆਨੀ ਜੀਵ ਹੈ, ਮੈਂ ਗਿਆਨਵਾਨ ਹਾਂ। ਇਸ ਕਰਕੇ ਉਹਨਾਂ ਨੇ ਦਵੈਸ਼ ਵਿੱਚ ਲੱਗ ਕੇ ਵਾਹਿਗੁਰੂ ਦਾ ਨਾਮ ਰਾਮ ਰਾਮ ਕਰਨਾ ਤਾਂ ਛੱਡ ਹੀ ਦਿੱਤਾ, ਅਤੇ ਮੂਰਖ ਮਨ ਵਾਲਿਆਂ ਨੂੰ ਬੜੀ ਭਾਰੀ ਸਜ਼ਾ ਮਿਲਦੀ। ਮਹਾਰਾਜ ਕਹਿੰਦੇ ਨੇ ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜਾਓ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਹਿ ਬਾਰੰਬਾਰ। ਜਿਨ ਜੀਓ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ, ਜੋ ਦੇਂਦਾ ਰਿਜਕ ਸੰਵਾਹੇ। ਜਿਸ ਵਾਹਿਗੁਰੂ ਨੇ ਜੀਵ ਨੂੰ ਸਰੀਰ ਦਿੱਤਾ, ਬਹੁਤ ਕੁਝ ਹੋਰ ਵੀ ਦਿੱਤਾ, ਉਹਨੂੰ ਕਦੇ ਯਾਦ ਹੀ ਨਹੀਂ ਕਰਦਾ। ਜੋ ਸਾਰਿਆਂ ਨੂੰ ਰਿਜਕ ਸੰਵਾਹੇ ਹੁੰਦਾ, ਪਹੁੰਚਾਉਂਦਾ, ਉਸੇ ਨੇ ਸਿਰ ਹਰੇਕ ਦੇ ਸਿਰ 'ਤੇ ਮਸਤਕ 'ਤੇ ਲਿਖਿਆ, ਉਹਦਾ ਰਿਜਕ ਉਹਦੇ ਕੋਲ ਪਹੁੰਚ ਜਾਂਦਾ ਆਪਣੇ ਆਪ, ਜਿੱਥੇ ਮਰਜ਼ੀ ਕੋਈ ਬੈਠਾ ਹੋਵੇ, ਹਰੇਕ ਦੀ ਰੋਟੀ ਉੱਥੇ ਪਹੁੰਚਦੀ ਹੈ। ਜਮ ਕਾ ਫਾਹਾ ਗਲਹੋਂ ਨਾ ਕੱਟੀ ਹੈ ਫਿਰ ਫਿਰ ਆਵੈ ਜਾਏ। ਹੁਣ ਉਹਨਾਂ ਦੇ ਗਲੋਂ ਜਮਾਂ ਦਾ ਫਾਹਾ ਕੱਟਿਆ ਨਹੀਂ ਜਾਂਦਾ, ਕਿਉਂਕਿ ਮੁੜ ਮੁੜ ਕੇ ਵਾਰ ਵਾਰ ਫਿਰ ਉਹ ਜੂਨੀਆਂ ਦੇ ਵਿੱਚ ਆਈ ਜਾਈ ਜਾਂਦੇ ਨੇ, ਜੰਮਦੇ ਮਰਦੇ ਰਹਿੰਦੇ ਨੇ। ਜਮਾਂ ਦਾ ਫਾਹਾ ਸ਼ੁਰੂ 'ਚ ਹੀ ਪੈ ਜਾਂਦਾ ਗਲ ਦੇ ਵਿੱਚ, ਸੂਖਮ ਰੂਪ ਦੇ ਵਿੱਚ ਉਹ ਪਹਿਲਾਂ ਹੀ ਪਾਇਆ ਹੁੰਦਾ, ਮਾੜਾ ਝਟਕਾ ਹੀ ਮਾਰਨਾ ਬਾਅਦ 'ਚ ਉਹਨਾਂ ਨੇ ਬਸ। ਮਨਮੁਖ ਕਿਛੂ ਨਾ ਸੂਝੈ ਅੰਧੁਲੇ ਪੂਰਬ ਲਿਖਿਆ ਕਮਾਏ। ਮਨਮੁਖਾਂ ਨੂੰ ਭਲਾ ਜਾਂ ਬੁਰਾ ਕੁਝ ਪਤਾ ਹੀ ਨਹੀਂ ਲੱਗਦਾ, ਇਹ ਨਹੀਂ ਪਤਾ ਲੱਗਦਾ ਕਿ ਮਾੜਾ ਕਿ ਚੰਗਾ, ਧਾਰਮਿਕ ਗੱਲ ਹੈ ਜਾਂ ਗਲਤ ਗੱਲ ਹੈ, ਕਿਵੇਂ ਹੈ। ਕਹਿੰਦੇ ਉਹ ਅੰਨੇ ਜਿਹੜੇ ਹੁੰਦੇ ਨੇ ਨਾ, ਪੂਰਬ ਜਨਮ ਦੇ ਲਿਖੇ ਹੋਏ ਲੇਖਾਂ ਅਨੁਸਾਰ ਹੀ ਕਰਮਾਂ ਨੂੰ ਕਮਾਈ ਜਾਂਦੇ ਨੇ। ਚੰਗੇ ਜੇ ਭਾਗ ਜਾਗ ਪੈਣ ਕਿਤੇ ਉਹਨਾਂ ਦੇ ਵੀ, ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ। ਪੂਰਿਆਂ ਭਾਗਾਂ ਨਾਲ ਸੱਚੇ ਸਤਿਗੁਰ ਮਿਲ ਜਾਣ ਤਾਂ ਸੁੱਖਾਂ ਦੇ ਦੇਣ ਵਾਲੇ ਵਾਹਿਗੁਰੂ ਦਾ ਨਾਮ ਜਗਿਆਸੂ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ। ਸੁਖ ਮਾਣ ਹੈ ਸੁਖ ਪਹਿਨਣਾ ਸੁਖੇ ਸੁਖ ਵਿਹਾਏ। ਸੁੱਖਾਂ ਨੂੰ ਮਾਣਦਾ ਹੈ, ਉਹ ਭੋਗਦਾ ਹੈ, ਸੁੱਖ ਸਹਿਤ ਕੱਪੜਿਆਂ ਨੂੰ ਪਹਿਨਦਾ ਹੈ, ਉਹਦੀ ਸਾਰੀ ਜ਼ਿੰਦਗੀ ਸੁੱਖ ਹੀ ਸੁੱਖ ਵਿੱਚ ਬਤੀਤ ਹੁੰਦੀ ਹੈ। ਨਾਨਕ ਸੋ ਨਾਉ ਮਨਹੋ ਨਾ ਵਿਸਾਰੀ ਹੈ ਜਿਤ ਦਰ ਸੱਚਾ ਸੋਭਾ ਪਾਏ। ਮਹਾਰਾਜ ਕਿਹਨੂੰ ਨਾਮ ਨੂੰ ਮਨ ਦੇ ਵਿੱਚੋਂ ਭੁਲਾਉਣਾ ਨਾ ਕਰੀਏ ਕਦੇ ਵੀ, ਕਿਉਂ ਜੀ? ਕਹਿੰਦੇ ਜਿਸ ਨਾਮ ਕਰਕੇ ਸੱਚੇ ਦਰ ਦੇ ਉੱਤੇ ਜਾ ਕੇ ਪਰਮਾਤਮਾ ਦੇ ਦਰ 'ਤੇ ਆਪਾਂ ਨੂੰ ਸੋਭਾ ਪ੍ਰਾਪਤ ਹੋਣੀ ਹੈ, ਇੰਨੀ ਉੱਥੇ ਮਹਿਮਾ ਹੋਣੀ ਆ ਨਾਮ ਕਰਕੇ, ਉਹਨੂੰ ਕਿਉਂ ਭੁੱਲਣਾ। 86 ਅੰਗ 'ਤੇ ਬਖਸ਼ਿਸ਼ ਕਰਦੇ ਨੇ ਅੱਗੇ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ। ਜਿਹੜੇ ਗੁਰਮੁਖ ਪਿਆਰੇ ਹੁੰਦੇ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕਰਕੇ ਗੁਣ ਤਾਸ, ਗੁਣਾਂ ਦੇ ਖਜ਼ਾਨੇ, ਗੁਣਾਂ ਦਾ ਤਾਸ ਹੁੰਦਾ ਖਜ਼ਾਨਾ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਪ ਕੇ ਸੁੱਖ ਪਾਇਆ, ਕਿਉਂਕਿ ਸਤਿਗੁਰਾਂ ਦੀ ਸੇਵਾ ਕੀਤੀ ਉਹਨਾਂ ਨੇ। ਸਤਿਗੁਰ ਦੀ ਸੇਵਾ ਦਾ ਫਲ ਹੁੰਦਾ ਨਾਮ। ਜੇ ਕੋਈ ਨਿਸ਼ਕਾਮ ਹੋ ਕੇ ਸੇਵਾ ਗੁਰਾਂ ਦੀ ਕਰੀ ਜਾਵੇ, ਸੁਤੇ ਸਿੱਧੀ ਉਹਦੇ ਹਿਰਦੇ 'ਚ ਸਰੀਰ ਵਿੱਚ ਆਪਣੇ ਆਪ ਹੀ ਨਾਮ ਦਾ ਪ੍ਰਵਾਹ ਚੱਲ ਪੈਂਦਾ। ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ। ਜਦੋਂ ਨਾਮ ਦਾ ਸਿਮਰਨ ਉਹਨਾਂ ਦੇ ਹਿਰਦੇ 'ਚ ਹੋ ਗਿਆ ਸ਼ੁਰੂ, ਤਾਂ ਉਹ ਫਿਰ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੇ ਨਾਮ ਦਾ ਪ੍ਰਗਾਸ਼ ਉਹਨਾਂ ਦੇ ਹਿਰਦੇ 'ਚ ਹੋ ਜਾਂਦਾ। ਅਥਵਾ ਕਹਿੰਦੇ ਪ੍ਰਗਾਸ਼ ਹੁੰਦਾ ਉਚਾਰਨਾ, ਉਹ ਉਚਾਰ ਕੇ ਆਪਣਾ ਆਪ ਪਛਾਣ ਲੈਂਦੇ, ਨਾਮ ਨੂੰ ਉਚਾਰੀ ਜਾਂਦੇ ਨੇ, ਕਿਉਂਕਿ ਆਪਾਂ ਵੀ ਵਾਹਿਗੁਰੂ ਹੀ ਹਾਂ, ਆਤਮਾ ਪਰਮਾਤਮਾ ਹੀ ਹੈ, ਅਤੇ ਵਾਹਿਗੁਰੂ ਨਾਮ ਵੀ ਵਾਹਿਗੁਰੂ, ਵਿਆਪਕ ਵੀ ਵਾਹਿਗੁਰੂ, ਅਤੇ ਵਿਚਾਲੇ ਕੀ ਆ ਆਪਣੇ ਮਿੱਟੀ ਸਰੀਰ, ਇਹ ਮਿੱਟੀ ਜੀ ਜਿਹੜੀ ਵਿਚਾਲੇ ਆ ਇਹਦੇ ਨਾਲ ਫਿਰ ਜੁੜੀਆਂ ਹੋਈਆਂ, ਇਹ ਮਿੱਟੀ ਦਾ ਨਾਂ ਘਰਦਿਆਂ ਰੱਖਿਆ, ਸਰੀਰ ਦਾ ਨਾਂ ਰੱਖਿਆ, ਜਾਤੀ ਅਭਿਮਾਨ ਪੈਸਾ ਧਨ ਦੌਲਤ ਵਿੱਦਿਆ ਅਹੁਦੇ, ਇਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਰਕੇ ਜੋਤ ਨਾਲ ਜੋਤ ਮਿਲਾਉਣੀ ਆ ਉਹਨਾਂ ਨੇ। ਰਾਮ ਨਾਮ ਪ੍ਰਗਾਸ ਉਹਨੂੰ ਕਹਿੰਦੇ ਆ, ਗੁਰਮਤੀ ਆਪ ਪਛਾਣਿਆ ਉਹਨਾਂ ਨੇ, ਬਾਕੀ ਸਭ ਚੀਜ਼ਾਂ ਪਾਸੇ ਕਰਕੇ ਸਿਰਫ ਇੱਕ ਆਪਣੇ ਆਪ ਨੂੰ ਆਤਮਾ ਜਾਣਿਆ ਅਤੇ ਉਹ ਪਰਮਾਤਮਾ ਨੂੰ ਜਾਣਿਆ। ਆਤਮਾ ਅਤੇ ਪਰਮਾਤਮਾ ਨੂੰ ਇੱਕ ਕਰਨਾ ਆਪਸ ਵਿੱਚ ਜਪ ਕੇ, ਇਹ ਜਪ ਕੇ ਹੁੰਦਾ। ਵਾਹਿਗੁਰੂ ਕਿਹਾ, ਵਾਹਿਗੁਰੂ ਵਾਹਿਗੁਰੂ ਜਪਦਿਆਂ ਇਹ ਮਿੱਟੀ ਦਾ ਗਿਆਨ ਹੋ ਜਾਂਦਾ ਕਿ ਪੰਜ ਤੱਤਾਂ ਦੀ ਮਿੱਟੀ ਹੈ। ਵਾਹਿਗੁਰੂ ਵਾਹਿਗੁਰੂ ਜਪਦਿਆਂ ਇਹ ਜਿਹੜੀ ਹੋਰ ਮਿੱਟੀ ਪੱਟਣੀ ਅੱਗਿਓਂ ਪੱਟ ਪੱਟ ਕੇ ਅੰਦਰੋਂ ਜੋਤ ਪ੍ਰਗਟ ਕਰਨੀ ਆ, ਜਾਤੀ ਅਭਿਮਾਨ ਹਟ ਜਾਂਦਾ। ਵਾਹਿਗੁਰੂ ਵਾਹਿਗੁਰੂ ਜਪਿਆਂ ਇਹ ਸਾਰੀਆਂ ਚੀਜ਼ਾਂ ਪਾਸੇ ਹੋ ਕੇ ਇੱਕ ਉਹਦੀ ਜੋਤ ਨਜ਼ਰ ਆ ਕੇ ਜੋਤ ਪਰਮਾਤਮਾ 'ਚ ਲੀਨ ਹੋ ਜਾਂਦੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਫਿਰ ਪ੍ਰਗਾਸ਼ ਹੋ ਜਾਂਦਾ ਉਹਨਾਂ ਨੂੰ, ਉਹ ਰੱਬ ਰੂਪ ਹੋ ਜਾਂਦੇ ਬੰਦੇ। ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਗੁਰਮੁਖ ਸੱਚ ਹੀ ਸੱਚ ਨੂੰ ਕਮਾਉਂਦੇ ਨੇ। ਉਹਨਾਂ ਦੀ ਵਡਿਆਈ ਵੱਡੇ ਵਾਹਿਗੁਰੂ ਕੋਲ ਹੀ ਹੁੰਦੀ ਹੈ, ਵੱਡੇ ਪ੍ਰਭੂ ਦੇ ਪਾਸ ਹੀ ਹੁੰਦੀ ਹੈ। ਗੁਰਮੁਖਾਂ ਨੇ ਤਾਂ ਨਿਸ਼ਚਾ ਹੀ ਇਉਂ ਕਰ ਲਿਆ, ਜਦੋਂ ਉਹਨਾਂ 'ਤੇ ਕਿਰਪਾ ਹੋਈ ਗੁਰਮਤ ਦੁਆਰਾ ਆਪਣਾ ਪਛਾਣਿਆ, ਜੀਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ। ਜੀ ਆ ਜਿਹੜਾ ਜੀਵ ਆਤਮਾ ਪਿੰਡ ਜਿਹੜਾ ਸਰੀਰ ਹੈ ਸਭ ਕੁਛ ਵਾਹਿਗੁਰੂ ਦਾ ਹੀ ਦਿੱਤਾ ਹੋਇਆ। ਕਹਿੰਦੇ ਨੇ ਗੁਰਮੁਖ ਵਾਹਿਗੁਰੂ ਅੱਗੇ ਅਰਦਾਸੀਆ ਬਣ ਕੇ ਵਾਹਿਗੁਰੂ ਦੀ ਸਿਫਤ ਹੀ ਕਰਦਾ ਰਹਿੰਦਾ, ਹਮੇਸ਼ਾ ਪਰਮਾਤਮਾ ਦੀ ਸਿਫਤ ਕਰੀ ਜਾਂਦਾ। ਸੁਖਮਨੀ ਸਾਹਿਬ ਦੇ ਅੰਦਰ ਸਿਫਤ ਕਰਨੀ ਸਿਖਾਈ, ਜਾਪ ਸਾਹਿਬ ਦੇ ਅੰਦਰ ਸਿਫਤ ਕਰਨੀ ਸਿਖਾਈ, ਅਕਾਲ ਉਸਤਤ ਦੇ ਅੰਦਰ ਮਹਾਰਾਜ ਨੇ ਸਿਫਤ ਕਰਨੀ ਹੋਈ ਸਿਖਾਈ ਹੈ। ਜੇ ਗੁਰਸਿੱਖ ਸਿੰਘ ਸਮਝ ਜਾਵੇ ਦਸਵੇਂ ਪਾਤਸ਼ਾਹ ਨੂੰ, ਤਾਂ ਉਹਨੂੰ ਜਾਣਿਆ ਜਾਂਦਾ ਕਿ ਦਸਵੇਂ ਪਾਤਸ਼ਾਹ ਨੂੰ ਉਹਦੀ ਬਾਣੀ ਨੂੰ ਸਮਝ ਗਿਆ ਵੀ ਉਹ ਕੀ ਕਹਿੰਦੇ ਨੇ। ਜਿਹੜੀ ਦਾਤ ਹੈ ਬਹੁਤ ਹੀ ਵੱਡੀ ਹੈ, ਤੁੱਛ ਬੁੱਧੀ ਨੇ ਉਹਨੂੰ ਪਛਾਣਿਆ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰਮੁਖ ਅਰਦਾਸੀ ਹੋ ਕੇ ਵਾਹਿਗੁਰੂ ਦੀ ਸਿਫਤ ਕਰਦੇ ਨੇ। ਸਿਫਤ ਕਰੈ ਦਿਨ ਰਾਤ ਕੇਤੇ ਤੇਰੇ ਜੀ ਜੰਤ, ਸਿਫਤ ਕਰੈ ਦਿਨ ਰਾਤ ਸੱਚਾ ਸ਼ਬਦ ਸਾਲਾਹਣਾ ਸੁਖੇ ਸੁਖ ਨਿਵਾਸ। ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦਾ ਸਲਾਹੁਣਾ ਕਰਦੇ ਨੇ, ਇਸ ਕਰਕੇ ਉਹਨਾਂ ਦਾ ਸੁੱਖ ਹੀ ਸੁੱਖ ਦੇ ਵਿੱਚ ਨਿਵਾਸ ਹੁੰਦਾ। ਸੁੱਖ ਹੀ ਸੁੱਖ ਤੋਂ ਮਤਲਬ ਸਰੀਰਕ ਵੀ ਸੁੱਖ ਹੈ ਅਤੇ ਮਨ ਕਰਕੇ ਵੀ ਸੁੱਖ ਹੈ, ਘਰ ਵੀ ਸੁੱਖ ਹੈ ਬਾਹਰ ਵੀ ਸੁੱਖ ਹੈ, ਸੁੱਖ ਹੀ ਸੁੱਖ ਹੈ। ਜਪ ਤਪ ਸੰਜਮ ਮਨ ਹੈ ਮਾਹੇ ਬਿਨ ਨਾਵੈ ਤ੍ਰਿਗ ਜੀਵਾਸ। ਮਨ ਵਿੱਚ ਨਾਮ ਸਿਮਰਨ ਹੋਣ ਕਰਕੇ ਜਪ ਤਪ ਸੰਜਮ ਸਾਰੇ ਸਾਧਨ ਵੀ ਸਫਲੇ ਹੋ ਜਾਂਦੇ ਨੇ ਜੋ ਕਰਦਾ ਵੀ ਹੋਵੇ। ਨਾਮ ਜਪਣ ਦੇ ਨਾਲ ਨਾਲ ਜੇ ਕੋਈ ਜਪ ਕਰਦਾ ਤਪ ਕਰਦਾ ਕੋਈ ਸੰਜਮ ਕਰਦਾ, ਨਾਮ ਜਪਣ ਨਾਲ ਉਹ ਹੋਰ ਵੀ ਸੰਗਾਂ ਵਧੀਆ ਸਫਲੇ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਉਹਦੇ ਸਾਧਨ ਵੀ ਸਫਲੇ ਨੇ। ਵਾਹਿਗੁਰੂ ਨਾਮ ਤੋਂ ਬਿਨਾਂ ਜੀਵਨ ਦੀ ਆਸਾ ਨੂੰ ਤਰਕਾਰ ਹੈ, ਬਿਨ ਨਾਵੈ ਤ੍ਰਿਗ ਜੀ ਵਾਸ। ਗੁਰਮਤੀ ਨਾਉ ਪਾਈ ਹੈ ਮਨਮੁਖ ਮੋਹ ਵਿਨਾਸ਼। ਗੁਰੂ ਦੀ ਸਿੱਖਿਆ ਲੈਣ ਨਾਲ ਕਹਿੰਦੇ ਸਤਿਗੁਰੂ ਦੀ ਗੁਰਮਤ ਕੋਲ ਬੈਠ ਕੇ ਲਈਏ, ਕਥਾ ਸੁਣੀਏ, ਕੀਰਤਨ ਸੁਣੀਏ, ਗੁਰਬਾਣੀ ਦਾ ਪਾਠ ਸੁਣੀਏ। ਗੁਰਸਿੱਖਿਆ ਲੈਣ ਨਾਲ ਫਿਰ ਵਾਹਿਗੁਰੂ ਨਾਮ ਪ੍ਰਾਪਤ ਹੁੰਦਾ। ਨਾਮ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜੀਵ ਨੂੰ, ਇਹ ਗੁਪਤ ਰੂਪ 'ਚ ਹੁੰਦਾ, ਇਹ ਦਿਖਦਾ ਨਹੀਂ। ਪ੍ਰਕਾਸ਼ ਜਦੋਂ ਸਤਿਗੁਰੂ ਆਪਣਾ ਪਾਉਂਦੇ ਨੇ ਗੁਰਸਿੱਖ ਦੇ ਉੱਤੇ, ਉਹ ਕਿਹੜਾ ਦਿਖਦਾ, ਬਸ ਮਹਿਸੂਸ ਹੁੰਦਾ। ਇਉਂ ਲੱਗਦਾ ਕਿ ਬਹੁਤ ਠੰਡ ਜੀ ਪਈ ਆ, ਸ਼ਾਂਤੀ ਜੀ ਆਈ ਆ, ਔਰ ਨਾਮ ਜਪਣ ਨੂੰ ਆਪੇ ਮਨ ਬਣਦਾ, ਸਰੀਰ ਹਲਕਾ ਫੁੱਲ ਹੋ ਜਾਂਦਾ, ਸਿਮਰਨ ਕਰਨ ਤੋਂ ਬਾਅਦ ਸਰੀਰ ਹਲਕਾ ਜਿਹਾ ਮਹਿਸੂਸ ਹੁੰਦਾ। ਇਹ ਸਤਿਗੁਰੂ ਦਾ ਪ੍ਰਕਾਸ਼ ਹੀ ਪੈਂਦਾ, ਪ੍ਰਕਾਸ਼ ਪੈਣ ਨਾਲ ਫਿਰ ਮਹਾਰਾਜ ਦੀ ਕਿਰਪਾ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਮਨਮੁਖ ਮੋਹ ਵਿਨਾਸ਼, ਜਿਹੜੇ ਮਨਮੁਖ ਬੰਦੇ ਨੇ ਮਾਇਆ ਦੇ ਮੋਹ ਵਿੱਚ ਹੀ ਵਿਨਾਸ਼ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਜਿਉਂ ਭਾਵ ਹੈ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ। ਜਿਵੇਂ ਤੁਹਾਨੂੰ ਭਾਉਂਦਾ ਮਹਾਰਾਜ ਉਵੇਂ ਰੱਖ ਲਓ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਨੂੰ ਇਉਂ ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਮੈਂ ਤੁਹਾਡਾ ਦਾਸ, ਇਹ ਗੁਰੂ ਗ੍ਰੰਥ ਸਾਹਿਬ ਅਸੀਂ ਤੁਹਾਡੇ ਦਾਸ ਹੈ, ਸੇਵਾਦਾਰ, ਤੁਹਾਡੇ ਸੇਵਕਾਂ ਦੇ ਵੀ ਸੇਵਕ ਹਾਂ, ਤੁਹਾਡੇ ਸੇਵਕ ਹਾਂ ਜੀ। ਸੇਵਕ ਕਹਿ ਭਰਪੂਰ ਯੁਗ ਯੁਗ, ਵਾਹਿਗੁਰੂ ਤੇਰਾ ਸਭ ਸਦਕਾ, ਤੁਹਾਡੀ ਕਿਰਪਾ ਹੈ। ਪੌੜੀ ਚੌਥੇ ਪਾਤਸ਼ਾਹ ਪੌੜੀ ਉਚਾਰਨ ਕਰਕੇ ਬਖਸ਼ਿਸ਼ ਕਰਦੇ ਨੇ, ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ। ਇਹ ਵਾਹਿਗੁਰੂ ਸਭ ਕੋਈ ਤੁਹਾਡਾ ਹੀ ਹੈ, ਜਿਹੜਾ ਕੋਈ ਨਜ਼ਰ ਆਉਂਦਾ ਸਭ ਤੇਰਾ ਹੀ ਹੈ, ਤੂੰ ਸਾਰਿਆਂ ਦਾ ਮਾਲਕ ਹੈ ਅਤੇ ਤੂੰ ਹੀ ਸਾਰਿਆਂ ਨੂੰ ਪੂੰਜੀ ਦਿੰਦਾ ਹੈ, ਖਾਣ ਖਰਚਣ ਦੀ, ਸ਼ਰਧਾ ਦੀ, ਨਾਮ ਦੀ, ਹਰ ਪ੍ਰਕਾਰ ਦੀ ਪੂੰਜੀ ਤੂੰ ਹੀ ਦਿੰਦਾ। ਸਭ ਤੁਧੈ ਪਾਸੋਂ ਮੰਗਦੇ ਨਿੱਤ ਕਰ ਅਰਦਾਸ। ਨਿੱਤਾ ਪ੍ਰਤੀ ਹਰ ਰੋਜ਼ ਸਾਰੇ ਜਾਣੇ ਬੇਨਤੀ ਕਰਕੇ, ਅਰਦਾਸ ਕਰਕੇ ਸਾਰੇ ਤੁਹਾਤੋਂ ਹੀ ਮੰਗਦੇ ਨੇ, ਚਾਹੇ ਉਹ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ, ਕਹਿੰਦਾ ਤਾਂ ਤੁਹਾਡਾ ਹੀ ਨਾਮ ਹੈ, ਰਾਮ, ਅੱਲਾ, ਗੌਡ, ਚਾਹੇ ਕੁਛ ਵੀ ਕਹਿੰਦਾ, ਕਹਿੰਦਾ ਤਾਂ ਤੁਹਾਨੂੰ ਹੀ ਹੈ, ਤੁਹਾਡੇ ਕੋਲ ਹੀ ਮੰਗਦਾ ਹੈ। ਜਿਸ ਤੂੰ ਦੇਹੇ ਤਿਸ ਸਭ ਕੁਛ ਮਿਲਾ, ਇੱਕ ਨਾ ਦੂਰ ਹੈ ਪਾਸ। ਜਿਨ੍ਹਾਂ ਨੂੰ ਤੁਸੀਂ ਦਿੰਦੇ ਹੋ ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ, ਇੱਕ ਨਾ ਤੋਂ ਦੂਰ ਹੈ ਅਤੇ ਇੱਕ ਨਾ ਦੇ ਕੋਲ ਹੀ ਰਹਿੰਦਾ। ਨਾਲੇ ਕਹਿੰਦੇ ਤੁਸੀਂ ਵਿਆਪਕ ਹੋ, ਕਹਿੰਦੇ ਉਹ ਮੈਨੂੰ ਆਪ ਹੀ ਦੂਰ ਸਮਝਦਾ ਹੈ, ਇਸ ਕਰਕੇ ਮੈਂ ਦੂਰ ਨਜ਼ਰ ਆਉਂਦਾ ਉਹਨੂੰ। ਇੱਕ ਨਾ ਨੂੰ ਕੋਲ ਕਿਉਂ ਦੇਖਦਾ, ਕਹਿੰਦੇ ਉਹ ਸਮਝਦੇ ਵਾਹਿਗੁਰੂ ਕੋਲ ਹੀ ਹੈ, ਮੇਰੇ ਨਾਲ ਹੀ ਹੈ, ਮੇਰੇ ਹਿਰਦੇ 'ਚ ਹੈ, ਕਹਿੰਦੇ ਉਹਨੂੰ ਮੈਂ ਕੋਲ ਦਿਖੀ ਜਾਂਦਾ, ਕਹਿੰਦੇ ਉਹਦੀ ਮੇਰੀ ਭਾਵਨਾ ਨਾਲ ਮੈਂ ਦੇਖਦਾ। ਜਿਹੜੇ ਲੋਕ ਮੈਨੂੰ ਸਮਝਦੇ ਨੇ ਰੱਬ ਦੇਖਦਾ ਹੀ ਨਹੀਂ, ਰੱਬ ਹੈ ਹੀ ਨਹੀਂ, ਰੱਬ ਨੂੰ ਕਿਹੜਾ ਪਤਾ ਲੱਗਿਆ, ਕਹਿੰਦੇ ਉਹਨਾਂ ਤੋਂ ਮੈਂ ਬਹੁਤ ਦੂਰ ਹੋਵਾਂ, ਹੁੰਦਾ ਤਾਂ ਕੋਲ ਹੀ ਹਾਂ ਪਰ ਉਹਨਾਂ ਤੋਂ ਦੂਰ ਹੋ ਜਾਂਦਾ, ਇੱਕ ਨਾ ਦੇ ਮੈਂ ਉਹਦੀ ਭਾਵਨਾ ਕਰਕੇ ਕੋਲ ਹੀ ਖੜਾ ਨਜ਼ਰ ਆ ਰਿਹਾ ਹੁੰਦਾ। ਤੁਧ ਬਾਜੋਂ ਥਾਂ ਕੋ ਨਾਹੀ, ਜਿਸ ਪਾਸੋਂ ਮੰਗੀ ਆ ਮਨ ਵੇਖੋ ਕੋ ਨਿਰਜਾਸ। ਆਪ ਜੀ ਤੋਂ ਬਿਨਾਂ ਹੋਰ ਕੋਈ ਥਾਂ ਹੈ ਹੀ ਨਹੀਂ ਜਿੱਥੋਂ ਜਾ ਕੇ ਕੁਝ ਮੰਗ ਸਕੀਏ। ਕਹਿੰਦੇ ਬੇਸ਼ੱਕ ਕੋਈ ਆਪਣੇ ਮਨ ਦੇ ਵਿੱਚ ਨਿਰਣਾ ਕਰਕੇ ਦੇਖ ਲਓ ਵੀ ਰੱਬ ਤੋਂ ਬਿਨਾਂ ਹੋਰ ਵੀ ਕੋਈ ਦਿੰਦਾ, ਚਲੋ ਆਪਾਂ ਉਹਦੇ ਕੋਲ ਚੱਲਦੇ ਹਾਂ ਜਿਹੜਾ ਰੱਬ ਤੋਂ ਬਿਨਾਂ ਕੋਈ ਦਿੰਦਾ। ਜੇ ਕੋਈ ਕਹੇ ਕਿ ਫਲਾਨਾ ਦਿੰਦਾ ਫਲਾਨਾ, ਉਹ ਤਾਂ ਆਪ ਰੱਬ ਤੋਂ ਹੀ ਮੰਗ ਕੇ ਲਿਆਉਂਦਾ ਅਤੇ ਫਿਰ ਉਹ ਗਾਂਹ ਆਪਾਂ ਨੂੰ ਦਿੰਦਾ, ਦਿੰਦਾ ਤਾਂ ਫਿਰ ਰੱਬ ਹੀ ਆ। ਪਰ ਵਾਹਿਗੁਰੂ ਤੋਂ ਬਿਨਾਂ ਕੋਈ ਝੋਲੀਆਂ ਭਰਦਾ ਨਹੀਂ, ਕਿਉਂਕਿ ਵਾਹਿਗੁਰੂ ਤਾਂ ਖੁੱਲ੍ਹਾ ਗੱਫਾ ਦੇਣਾ ਅਤੇ ਦੂਜਾ ਜੇ ਦੇਊਗਾ ਮਾੜਾ ਜਿਹਾ ਦੇਊਗਾ ਫਿਰ ਕਿੰਨੀ ਤਰਲੇ ਮਿੰਨਤਾਂ ਨੱਕ ਰਗੜਾਉਂਦਾ, ਫਿਰ ਥੋੜ੍ਹਾ ਜਿਹਾ ਦਿੰਦਾ ਉਹਨੂੰ, ਇਹਦਾ ਵੀ ਮੇਰੇ ਕੋਲ ਕਿਤੇ ਪਾਸੇ ਹੀ ਨਾ ਹੋ ਜਾਏ, ਲੈ ਕੇ ਸੇਵਕ ਬਣਾ ਕੇ ਰੱਖੀਏ ਆਪਣਾ ਇਹਨੂੰ। ਸਭ ਤੁਧੈ ਨੌ ਸਾਲਾਹਾਂ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਾਰੇ ਗੁਰਮੁਖ ਆਪ ਨੂੰ ਹੀ ਸਲਾਹੁੰਦੇ ਨੇ, ਤੁਹਾਨੂੰ ਹੀ ਸਲਾਹੁੰਦੇ ਨੇ, ਆਪ ਜੀ ਦੇ ਸਤਸੰਗਤ ਰੂਪ ਦਰਵਾਜ਼ੇ ਤੋਂ ਗੁਰਮੁਖਾਂ ਨੂੰ ਪ੍ਰਗਾਸ ਮਿਲਿਆ, ਗੁਰਮੁਖਾਂ ਨੂੰ ਗਿਆਨ ਹੋਇਆ, ਤੁਹਾਡੀ ਕਿਰਪਾ ਨਾਲ ਤੁਹਾਡੇ ਦਰਵਾਜ਼ੇ 'ਤੇ ਆ ਕੇ ਕਿਰਪਾ ਹੋਈ ਹੈ ਮਹਾਰਾਜ ਦੀ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ। ਪੰਡਿਤ ਜਿਹੜੇ ਭਾਈ ਤੁਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਬਹੁਤ ਉੱਚਾ ਬੋਲਦੇ ਤਾਂ ਹੋ, ਪਰ ਉੱਚਾ ਇੰਨੀ ਕਿਉਂ ਬੋਲਦੇ ਹੋ, ਬੜੀਆਂ ਟਾਰਾਂ ਲਾ ਲਾ ਕੇ ਕਹਿੰਦੇ। ਪਰ ਉਹਦਾ ਪ੍ਰਯੋਜਨ ਸੀ ਮਾਇਆ, ਮਾਇਆ ਦੇ ਮੋਹ ਵਿੱਚ ਉਹਨਾਂ ਦਾ ਪਿਆਰ ਸੀ ਤਾਂ ਇੰਨੀ ਉੱਚੀ ਉੱਚੀ ਬੋਲਦੇ ਨੇ। ਪਰ ਉਹਨਾਂ ਦਾ ਬੋਲਣ ਦਾ ਪ੍ਰਭਾਵ ਲੋਕਾਂ 'ਤੇ ਤਾਂ ਪੈ ਜਾਂਦਾ, ਉਹ ਤਾਂ ਕੋਈ ਚੰਗੇ ਬਣ ਜਾਂਦੇ ਨੇ, ਪਰ ਉਹਦਾ ਬੋਲਿਆ ਹੋਇਆ ਆਪ ਨਹੀਂ ਕਮਾਉਂਦਾ ਉਹ। ਅੰਤਰ ਬ੍ਰਹਮ ਨਾ ਚੀਨਈ ਮਨ ਮੂਰਖ ਗਾਵਾਰ। ਉਹ ਆਪਣੇ ਹਿਰਦੇ ਅੰਦਰ ਬ੍ਰਹਮ ਨੂੰ ਜਾਣਦਾ ਹੀ ਨਹੀਂ, ਉਹ ਮਨ ਕਰਕੇ ਮੂਰਖ ਹੈ ਅਤੇ ਤਨ ਕਰਕੇ ਚੰਡਾਲ ਹੈ। ਫਿਰ ਉਹ ਲੋਕਾਂ ਨੂੰ ਕਹਿੰਦਾ ਸਾਰਿਆਂ ਦੇ ਵਿੱਚ ਰਾਮ ਵਸਿਆ ਹੋਇਆ, ਰਾਮ ਜਪੋ। ਲੋਕ ਤਾਂ ਲੱਗ ਗਏ, ਲੋਕਾਂ ਤਾਂ ਦਿਖ ਵੀ ਗਿਆ, ਪਰ ਉਹ ਖੁਦ ਵਿਚਾਰਾ ਉੱਥੇ ਹੀ ਖੜਾ। ਦੂਜਾ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ। ਉਹ ਦਵੈਸ਼ ਭਾਅ ਵਿੱਚ ਲੱਗਿਆ ਹੋਇਆ ਜਗਤ ਨੂੰ ਗਿਆਨ ਦਿੰਦਾ, ਆਪਣੇ ਨਾਲੋਂ ਛੋਟਾ ਸਮਝਦਾ ਜਗਤ ਨੂੰ ਕਿ ਦੁਨੀਆਂ ਨੂੰ ਤਾਂ ਕੱਖ ਦਾ ਪਤਾ ਹੀ ਨਹੀਂ, ਮੈਨੂੰ ਹੀ ਪਤਾ ਸਾਰਾ। ਪਰ ਆਪ ਸ਼ੁਭ ਵਿਚਾਰ ਨੂੰ ਨਹੀਂ ਸਮਝਦਾ ਕਿਹੜੀ ਵਿਚਾਰ ਜਿਹੜੀ ਪਰਮਾਤਮਾ ਦੀ। ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਉਹਨੇ ਲੋਕਾਂ ਨੂੰ ਦੱਸ ਦੱਸ ਕੇ ਪੈਸਾ ਇਕੱਠਾ ਕਰ ਲਿਆ ਅਤੇ ਆਪ ਡੁੱਬ ਗਿਆ, ਲੋਕਾਂ ਨੂੰ ਤਾਰਦਾ ਰਹਿੰਦਾ। ਛੇਵੇਂ ਪਾਤਸ਼ਾਹ ਜਦ ਲਧਾਈ ਕੇ ਨਗਰ ਗਏ, ਸੱਪ ਆ ਗਿਆ ਬਹੁਤ ਵੱਡਾ ਸਾਹਮਣੇ, ਉਸ ਵਕਤ ਸਾਰਿਆਂ ਨੇ ਬੰਦੂਕਾਂ ਕਰ ਲਈਆਂ ਸਿੱਧੀਆਂ ਮਾਰ ਦੀਏ, ਮਹਾਰਾਜ ਕਹਿੰਦੇ ਨਹੀਂ ਮਾਰਨਾ ਨਹੀਂ, ਤਾਂ ਸ਼ਰਨ ਆਇਆ ਸਾਡੀ। ਸਤਿਗੁਰੂ ਜੀ ਘੋੜੇ ਤੋਂ ਉੱਤਰੇ, ਸੱਜੇ ਚਰਨ ਸੱਜਾ ਚਰਨ ਕੱਢਿਆ ਜੋੜੇ ਚੋਂ, ਉਹਦੇ ਫਣ ਦੇ ਨਾਲ ਆਪਣਾ ਅੰਗੂਠਾ ਛੁਆਤਾ, ਛੋਹਦਿਆ ਸਾਰ ਹੀ ਸੱਪ ਫਟ ਗਿਆ। ਉਹਦੇ ਵਿੱਚੋਂ ਚਿੱਟੇ ਚਿੱਟੇ ਕਿਰਮ ਜੇ ਬਹੁਤ ਕੁਰਬਲ ਕੁਰਬਲ ਕਰਦੇ। ਭਾਈ ਬਿਧੀ ਚੰਦ ਹੁਣੀ ਕਹਿਣ ਲੱਗੇ, ਮਹਾਰਾਜ ਇਹ ਕੌਣ ਹੈ? ਕਹਿੰਦੇ ਇਹਨੂੰ ਵੀ ਪੁੱਛ ਲਓ, ਉਹਦੀ ਰੂਹ ਖੜੀ ਕਰਤੀ ਸਾਹਮਣੇ, ਤੂੰ ਕੌਣ ਆ ਬਈ? ਕਹਿੰਦੇ ਜੀ ਮੈਂ ਪੰਡਿਤ, ਲੋਕਾਂ ਨੂੰ ਸਿੱਖਿਆ ਦੇਣ ਵਾਲਾ, ਦੁਨੀਆਂ ਦੇ 'ਚ ਇਲਮ ਸਿੱਖ ਕੇ ਮੈਂ ਬਹੁਤ ਸਾਰੀਆਂ ਦੁਨੀਆਂ ਨੂੰ, ਕਿਸੇ ਨੂੰ ਲੜਕਾ ਦੇਣਾ, ਕਿਸੇ ਨੂੰ ਕੁਛ ਦੇਣਾ, ਦੁਨੀਆਂ ਮੈਨੂੰ ਮੱਥੇ ਟੇਕਣ ਲੱਗ ਗਈ। ਹੌਲੀ ਹੌਲੀ ਮੈਂ ਗੁਰੂ ਬਣ ਗਿਆ, ਡੇਰਾ ਬਣਾ ਲਿਆ, ਫਿਰ ਮੈਂ ਭੋਰਾ ਬਣਾ ਲਿਆ, ਥੱਲੇ ਪੈਸਾ ਜਮ੍ਹਾਂ ਕਰਨ ਲੱਗ ਪਿਆ, ਲੱਖਾਂ ਕਰੋੜਾਂ ਰੁਪਈਏ ਥੱਲੇ ਰੱਖ ਕੇ ਉਹਨਾਂ ਦੇ ਉੱਤੇ ਸੌਂਦਾ ਸੀ, ਬੜਾ ਖੁਸ਼ ਹੁੰਦਾ, ਲੋਕ ਮੱਥਾ ਟੇਕਦੇ, ਪੈਸਾ ਆ ਗਿਆ, ਫਿਰ ਮੈਂ ਉੱਥੇ ਹੀ ਚੜ੍ਹਾਈ ਕਰ ਗਿਆ। ਹੁਣ ਮੇਰੀ ਸੁਰਤੀ ਮਾਇਆ 'ਚ ਰਹਿ ਗਈ, ਅਤੇ ਉਹ ਸਾਰੀ ਸੁਰਤੀ ਮਾਇਆ 'ਚ ਰਹਿਣ ਕਰਕੇ ਅੰਤਕਾਲ ਜੋ ਲੱਛਮੀ ਸਿਮਰੈ ਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਵਲ ਵਾਲਾ ਉਤਰੈ, ਉਹ ਹੁਣ ਮਾਇਆ 'ਚ ਸੁਰਤੀ ਰਹਿਣ ਕਰਕੇ ਸੱਪ ਬਣਿਆ। ਆਹ ਚਿੱਟੇ ਚਿੱਟੇ ਜਿਹੜੇ ਕੀੜੇ ਦਿਖਦੇ ਸਾਰੇ, ਇਹ ਜਿਨ੍ਹਾਂ ਨੂੰ ਮੈਂ ਕਹਿੰਦਾ ਸੀ ਮੈਨੂੰ ਗੁਰੂ ਮੰਨੋ, ਮੇਰਾ ਧਿਆਨ ਧਰੋ, ਮੇਰੇ ਚੇਲੇ ਬਣੋ, ਇਹ ਸਾਰੇ ਮੇਰਾ ਧਿਆਨ ਕਰਕੇ ਮਰੇ ਤਾਂ ਮੇਰੇ 'ਚ ਹੀ ਆ ਗਏ। ਹੁਣ ਇਹ ਚੂੰਡ ਚੂੰਡ ਮੈਨੂੰ ਖਾਂਦੇ ਸੀ। ਮੈਂ ਅੰਤਾਂ ਦਾ ਦੁਖੀ ਸੀ, ਕਈ ਸਮੇਂ ਤੋਂ ਮੈਂ ਮਹਾਰਾਜ ਦੀ ਉਡੀਕ ਹੀ ਕਰ ਰਿਹਾ ਸੀ। ਉਹ ਮੈਨੂੰ ਮੇਰੀ ਸਜ਼ਾ ਮਿਲ ਚੁੱਕੀ ਹੈ, ਵੀ ਮੈਂ ਗਲਤੀਆਂ ਕੀਤੀਆਂ ਬੜੀਆਂ, ਹੁਣ ਸਤਿਗੁਰੂ ਮੈਨੂੰ ਬਖਸ਼ ਲੈਣ ਸੱਚੇ ਪਾਤਸ਼ਾਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਦੂਜਾ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ। ਲੋਕਾਂ ਨੂੰ ਗਿਆਨ ਦੇਣਾ ਸੌਖਾ ਹੁੰਦਾ, ਪਰ ਕਮਾਉਣਾ ਆਪ ਨੂੰ ਬੜਾ ਔਖਾ ਹੁੰਦਾ। ਉਹ ਬਿਰਥਾ ਜਨਮ ਗਵਾਇਆ, ਮਰ ਜੰਮੈ ਵਾਰੋ ਵਾਰ। ਉਹਨੇ ਆਪਣਾ ਮੂਲਕ ਮਨੁੱਖਾ ਜਨਮ ਬੇਅਰਥ ਗਵਾ ਲਿਆ, ਵਾਰੋ ਵਾਰ ਘੜੀ ਮੁੜੀ ਜੰਮਦਾ ਮਰਦਾ ਹੀ ਰਹਿੰਦਾ। ਮਹੱਲਾ ਤੀਜਾ, ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ, ਬੂਝੋ ਕਰ ਵਿਚਾਰ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ, ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ, ਪਹਿਲਾਂ ਗੁਰਾਂ ਨੇ ਆਪ ਵੀ ਕੀਤੀ 12 ਸਾਲ, ਫਿਰ ਸੰਗਤ ਨੂੰ ਦੱਸਦੇ ਨੇ, ਉਹਨਾਂ ਨੇ ਵਾਹਿਗੁਰੂ ਦਾ ਨਾਮ ਪ੍ਰਾਪਤ ਕੀਤਾ ਸਤਿਗੁਰਾਂ ਪਾਸੋਂ। ਇਹ ਗੱਲ ਨੂੰ ਤੁਸੀਂ ਕਹਿੰਦੇ ਆਪ ਵੀ ਵਿਚਾਰ ਕੇ ਦੇਖ ਲਓ, ਵੀ ਨਾਮ ਊਂ ਤਾਂ ਨਹੀਂ ਮਿਲਦਾ ਕਿਸੇ ਨੂੰ, ਸੇਵਾ ਨਾਲ ਹੀ ਮਿਲਦਾ। ਸੇਵਾ ਕਿਸੇ ਤਰ੍ਹਾਂ ਦੀ ਵੀ ਕਰੋ, ਕੀਰਤਨ ਹੈ ਸੇਵਾ ਹੈ, ਕਥਾ ਦੀ ਸੇਵਾ ਹੈ, ਚੌਰ ਦੀ ਸੇਵਾ ਹੈ, ਪਾਠ ਦੀ ਸੇਵਾ ਹੈ, ਪਾਲਕੀ ਦੀ ਸੇਵਾ ਹੈ, ਸ਼ਸਤਰਾਂ ਦੀ ਸੇਵਾ ਹੈ, ਦਰਬਾਰ ਸਾਹਿਬ ਦੀ ਸੇਵਾ ਹੈ, ਸੰਗਤ ਦੀ ਸੇਵਾ, ਲੰਗਰਾਂ ਦੀ ਸੇਵਾ ਹੈ, ਦਸਵੰਧ ਵੀ ਸੇਵਾ ਹੈ, ਸਿਮਰਨ ਕਰਨਾ ਵੀ ਸੇਵਾ, ਸਾਰਾ ਕੁਝ ਸੇਵਾ ਹੀ ਸੇਵਾ। ਜੇ ਮਹਾਰਾਜ ਕਹਿੰਦੇ ਸੇਵਾ ਕਰੀ ਜਾਈ, ਹੱਥੀਂ ਜ਼ਰੂਰ ਸੇਵਾ ਕਰਨੀ ਹੈ। ਜੇ ਸੇਵਾ ਨਹੀਂ ਕੀਤੀ, ਚੌਧਰੀ ਬਣ ਗਏ, ਫੇਰ ਨਹੀਂ ਕੁਛ ਮਿਲਣਾ, ਕੁਛ ਨਹੀਂ ਦਿੰਦੇ ਮਹਾਰਾਜ। ਇੱਦਾਂ ਸਤਿਗੁਰੂ ਕਹਿੰਦੇ ਸੇਵਾ ਨਾਲ ਮੈਂ ਦੇਣਾ। ਸਦਾ ਸ਼ਾਂਤ ਸੁੱਖ ਮਨ ਵਸੈ, ਚੂਕੈ ਕੂਕ ਪੁਕਾਰ। ਉਹਨਾਂ ਦੇ ਮਨ ਦੇ ਵਿੱਚ ਫਿਰ ਸ਼ਾਂਤੀ ਅਤੇ ਸੁੱਖ ਆ ਕੇ ਵਸ ਜਾਂਦਾ। ਉਹਨਾਂ ਦਾ ਜਿਹੜਾ ਵਾਰ ਵਾਰ ਉੱਚੀ ਉੱਚੀ ਪੁਕਾਰਨਾ ਸੀ, ਰੋਣਾ ਸੀ, ਰੌਲਾ ਪਾਉਣਾ ਸੀ, ਰੋਣਾ ਖੱਪਣਾ, ਸਭ ਖਤਮ ਹੋ ਜਾਂਦਾ। ਰੋਂਦਾ ਤਾਂ ਸੀ ਕਿ ਕੁਛ ਮਿਲਿਆ ਨਹੀਂ ਸੀ, ਜਦੋਂ ਆਤਮਕ ਆਨੰਦ ਦੇਤਾ ਸਭ ਕੁਛ ਖਤਮ ਹੋ ਗਿਆ। ਬਸ ਹੁਣ ਮੰਗ ਹੀ ਮੁੱਕ ਗਈ ਸਾਰੀ, ਨਿਰਮੰਗ ਹੋ ਗਿਆ। ਆਪੈ ਨੋ ਆਪ ਖਾਏ ਮਨ ਨਿਰਮਲ ਹੋਵੇ ਗੁਰਸ਼ਬਦੀ ਵਿਚਾਰ। ਜੇ ਗੁਰਸ਼ਬਦ ਦੀ ਵਿਚਾਰ ਦੁਆਰਾ ਆਪਾਂ ਭਾਵ ਹੰਕਾਰ ਨੂੰ ਆਪ ਖਾਏ ਤੋਂ ਭਾਵ ਨਾਸ਼ ਕਰੇ ਤਾਂ ਮਨ ਸ਼ੁੱਧ ਹੁੰਦਾ। ਕਿਉਂਕਿ ਗੁਰੂ ਦੀ ਸ਼ਬਦ ਦੀ ਵਿਚਾਰ ਹੌਲੀ ਹੌਲੀ ਸੁਣੀ ਜਾਓ, ਫਿਰ ਹੰਕਾਰ ਅੰਦਰੋਂ ਦੂਰ ਹੋ ਜਾਂਦਾ, ਫਿਰ ਮਨ ਦੇ ਅੰਦਰ ਸ਼ੁੱਧਤਾ ਆ ਜਾਂਦੀ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਹਰ ਜੀਓ ਹੇਤ ਪਿਆਰ। ਜਿਹੜੇ ਬੰਦੇ ਵਾਹਿਗੁਰੂ ਦਾ ਸ਼ਬਦ, ਜਿਹੜਾ ਗੁਰਾਂ ਦਾ ਬਾਣੀ ਉਪਦੇਸ਼ ਹੈ, ਜਿੰਨੇ ਵੀ ਗੁਰਬਾਣੀ ਦੇ ਸ਼ਬਦ ਨੇ, ਇਹਨਾਂ ਨੂੰ ਪਿਆਰ ਨਾਲ ਸ਼ਰਵਣ ਕਰਦੇ ਨੇ, ਗੁਰ ਸ਼ਬਦ ਗੁਰ ਉਪਦੇਸ਼, ਵਾਹਿਗੁਰੂ ਮੰਤਰ ਮੂਲ ਮੰਤਰ ਵਿੱਚ ਤਦਾਕਾਰ ਹੋ ਕੇ ਵਾਹਿਗੁਰੂ ਪਿਆਰੇ ਪਰਮਾਤਮਾ ਨਾਲ ਪ੍ਰੇਮ ਕਰਦੇ ਨੇ, ਸੇ ਮੁਕਤ ਹੈ, ਉਹ ਫਿਰ ਮੁਕਤ ਰੂਪ ਹੋ ਜਾਂਦੇ ਨੇ। ਹੁਣ ਧੰਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ ਪੌੜੀ, ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ। ਹਰੀ ਦੀ ਸੇਵਾ ਕੀਤੀ ਹੋਈ ਸਫਲ ਸਹਿਤ ਫਲਾਂ ਦੇ ਹੈ। ਜੇ ਗੁਰਮੁਖ ਵਾਹਿਗੁਰੂ ਦੀ ਸੇਵਾ ਕਰਕੇ ਸਰੂਪ ਰੂਪੀ ਥਾਂ ਨੂੰ ਪ੍ਰਾਪਤ ਕਰਦੇ, ਜਦ ਤੱਕ ਅੰਦਰਲਾ ਸਰੂਪ ਨਹੀਂ ਦਿਖਦਾ ਅਸਲੀ, ਉਦੋਂ ਤੱਕ ਮਿੱਟੀ ਦੇ ਢੇਰ ਥੱਲੇ ਦਬੇ ਹੋਏ ਹਾਂ ਆਪਾਂ। ਜਿਸ ਹਰ ਭਾਵ ਹੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਜਿਹਨੂੰ ਵਾਹਿਗੁਰੂ ਚਾਹੁੰਦਾ ਉਹਨੂੰ ਹੀ ਗੁਰੂ ਮਿਲਦੇ ਨੇ, ਦੂਜੇ ਨੂੰ ਗੁਰੂ ਮਿਲਦੇ ਨਹੀਂ। ਜਿਹਨੂੰ ਗੁਰੂ ਮਿਲੇ ਨੇ ਉਹੀ ਵਾਹਿਗੁਰੂ ਨਾਮ ਨੂੰ ਧਿਆਉਂਦਾ। ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ। ਗੁਰ ਸ਼ਬਦ ਦੁਆਰਾ ਵਾਹਿਗੁਰੂ ਪ੍ਰਾਪਤ ਹੁੰਦੇ ਨੇ ਅਤੇ ਗੁਰ ਸ਼ਬਦੀਆਂ ਨੂੰ ਵਾਹਿਗੁਰੂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਨੇ। ਮਨ ਹਟ ਕੇ ਨੈ ਨਾ ਪਾਇਓ ਪੁੱਛੋ ਵੇਦਾਂ ਜਾਏ। ਆਪਣੇ ਮਨ ਦੇ ਹੱਟ ਦੁਆਰਾ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਭਾਵੇਂ ਵੇਦਾਂ ਨੂੰ ਜਾ ਕੇ ਪੁੱਛ ਦਾ ਮਤਲਬ ਵਿਚਾਰ ਲਓ, ਭਾਵੇਂ ਵੇਦਾਂ ਵਿੱਚ ਵੀ ਇਹ ਚੀਜ਼ ਲਿਖੀ ਆ ਕਿ ਮਨ ਦੇ ਹੱਠ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਵਾਹਿਗੁਰੂ ਦੀ ਸੇਵਾ ਉਹੀ ਬੰਦਾ ਕਰ ਸਕਦਾ ਜਿਹਨੂੰ ਵਾਹਿਗੁਰੂ ਆਪ ਆਪਣੀ ਸੇਵਾ ਬਖਸ਼ੇ, ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਸੇਵਾ ਵੀ ਮੰਗ ਕੇ ਲਓ, ਬੇਨਤੀਆਂ ਕਰੋ, ਮਹਾਰਾਜ ਮੈਨੂੰ ਸੇਵਾ ਲਾ ਦਿਓ, ਆਪਣੀ ਸੇਵਾ 'ਚ ਤਾਂ ਲਾਓ। ਰੋਜ਼ ਘਰ ਦੀ ਸੇਵਾ ਹੀ ਮੰਗੀ ਜਾਂਦੇ ਹਾਂ, ਘਰ ਦੀਆਂ ਚੀਜ਼ਾਂ ਮੰਗੀ ਜਾਂਦੇ ਹਾਂ, ਉੱਥੇ ਕੀ ਮਿਲਣਾ? ਪਾਣੀ 'ਚ ਮਧਾਣੀ, ਪਾਣੀ 'ਚ ਮਧਾਣੀ ਪਾ ਕੇ ਸਾਰੀ ਜ਼ਿੰਦਗੀ ਕਦੇ ਮੱਖਣ ਨਹੀਂ ਨਿਕਲਣਾ ਹੈ, ਉੱਥੇ ਕੁਛ ਨਹੀਂ ਹੈਗਾ। ਉਹ ਤਾਂ ਪਰਾਲੱਭ ਦਾ ਮਿਲੀ ਹੋ ਜਾਣੀ, ਪਰ ਸੇਵਾ ਮੰਗ ਕੇ ਲਈਏ, ਨਾਮਦਾਨ ਮੰਗੀਏ, ਇਸ਼ਨਾਨ ਮੰਗੀਏ, ਕਿਰਪਾ ਕਰੋ ਸਾਡੇ 'ਤੇ ਵੀ ਮਿਹਰ ਕਰੋ, ਸਾਨੂੰ ਵੀ ਉੱਚਾ ਜੀਵਨ ਬਖਸ਼ੋ ਗੁਰਮੁਖਾਂ ਵਾਲਾ। ਵੱਡੀ ਚੀਜ਼ ਜਿਹੜੀ ਆਪਣੇ ਅੰਦਰ ਘਾਟ ਆ ਉਹ ਸ਼ਰਧਾ, ਸ਼ਰਧਾ ਮੰਗੀਏ, ਸਾਨੂੰ ਸ਼ਰਧਾ ਬਖਸ਼ੋ ਮਹਾਰਾਜ। ਨਿਸ਼ਰਧਕ ਪੁਣਾ ਬਹੁਤ ਹੈ, ਮਨਮੁਖਤਾ ਬਹੁਤ ਹੈ, ਤਰਕਵਾਦੀ ਹੋ ਗਏ ਹੈ, ਸਾਨੂੰ ਕੁਝ ਸਮਝ ਨਹੀਂ ਲੱਗਦੀ ਸੀ ਕੀ ਕਰੀਏ। ਨਿੰਦਕ ਬਹੁਤ ਜ਼ਿਆਦਾ ਹੋ ਗਏ ਹਾਂ, ਕਿੰਤੂ ਪਰੰਤੂ ਬਹੁਤ ਜ਼ਿਆਦਾ ਕਰਦੇ। ਇਹ ਗੱਲ ਦਾ ਧਿਆਨ ਰੱਖਣਾ ਸਾਰਿਆਂ ਨੇ ਕਿ ਆਪਾਂ ਬਹੁਤ ਛੇਤੀ ਕਿੰਤੂ ਕਰ ਲੈਂਦੇ ਹਾਂ, ਪਤਾ ਹੁੰਦਾ ਵੀ ਨਹੀਂ ਕਿਸੇ ਗੱਲ ਦਾ। ਗੁਰਮੁਖ ਚੁੱਪ ਕਰ ਜਾਂਦੇ ਨੇ, ਕਹਿੰਦੇ ਚੱਲ ਆਪਾਂ ਤਾਂ ਮੌਜ ਅਜੇ, ਨਿੰਦਾ ਕਰਦਾ ਮੈਨੂੰ ਕਿਹੜਾ ਮਾੜਾ ਕਹਿੰਦੇ। ਨਿੰਦਾ ਕਰ ਕਰਕੇ ਆਪਾਂ ਸਾਰੇ ਔਗਣ ਅਗਲੇ ਦੇ ਚੁੱਕ ਕੇ ਅਤੇ ਉਹਨੂੰ ਤਾਂ ਕਰ ਦਿੰਦੇ ਹਾਂ ਸਾਫ, ਉਹ ਤਾਂ ਜਾ ਮਿਲਦਾ ਨਿਰੰਕਾਰ ਨੂੰ। ਅਤੇ ਉਹ ਨਿੰਦਾ ਕਰਨ ਵਾਲੇ ਉੱਥੇ ਹੀ ਬੈਠੇ ਰਹਿੰਦੇ, ਗੰਦਗੀ ਖਾਈ ਜਾਂਦੇ ਐਵੇਂ। ਸੋ ਇਸ ਕਰਕੇ ਇਹ ਖਾਸ ਕਰ ਸੰਗਤ ਨੂੰ ਬੇਨਤੀ ਸਾਰੀ ਨੂੰ ਵੀ ਜੇ ਤੁਸੀਂ ਨਿੰਦਿਆ ਕਰਨੀ ਹੀ ਛੱਡ ਦਿਓ ਬਸ, ਕਿੰਤੂ ਪਰੰਤੂ ਸਾਰਾ ਹੀ ਛੱਡ ਦਿਓ। ਜੇ ਕੁਛ ਲੈਣਾ, ਜੇ ਨਿੰਦਾ ਕਰਨੀ ਹੈ, ਕਿੰਤੂ ਪਰੰਤੂ ਕਰਨਾ ਹੈ, ਬੋਲ ਬੁਲਾਰਾ ਜਾਂ ਕਰੀ ਜਾਣਾ, ਇਹਦੇ ਨਾਲ ਨੁਕਸਾਨ ਹੀ ਨੁਕਸਾਨ ਹੈ ਤੁਹਾਡਾ, ਫਾਇਦਾ ਕਿਸੇ ਨੂੰ ਕੋਈ ਨਹੀਂ ਹੋਣਾ। ਫਾਇਦਾ ਤਾਂ ਦੇਖੋ ਨਾਮ ਜਪਣ ਨਾਲ ਹੋਣਾ। ਜੇ ਕੋਈ ਬੁਰਾ ਬੰਦਾ ਮਿਲ ਗਿਆ ਉਹਦੇ ਵਾਸਤੇ ਬੇਨਤੀ ਕਰੋ ਮਹਾਰਾਜ ਨੂੰ, ਸੱਚੇ ਪਾਤਸ਼ਾਹ ਇਹਨੂੰ ਵੀ ਠੀਕ ਕਰ ਦਿਓ। ਬੇਨਤੀ ਕਰਨ ਦੀ ਬਜਾਏ ਆਪਾਂ ਨਿੰਦਾ ਵਾਲੇ ਪਾਸੇ ਲੱਗ ਗਏ, ਕਿੰਤੂ ਪਰੰਤੂ 'ਤੇ ਲੱਗ ਗਏ, ਉੱਥੇ ਇਹ ਕਹਾਣੀ ਖੜੀ ਰਹਿੰਦੀ, ਪ੍ਰਾਪਤੀ ਨਹੀਂ ਹੋਣੀ। ਨਿੰਦਕ ਨੂੰ ਕਦੇ ਦਰਸ਼ਨ ਨਹੀਂ ਹੁੰਦੇ ਮਹਾਰਾਜ ਦੇ, ਇਹ ਧਿਆਨ ਰੱਖਣਾ। ਨਿੰਦਕ ਨੂੰ ਕਦੇ ਫਿਰ ਨਾਮਦਾਨ ਨਹੀਂ ਦਿੰਦੇ ਮਹਾਰਾਜ, ਨਿੰਦਕ ਉੱਤੇ ਕੋਈ ਕਿਰਪਾ ਨਹੀਂ ਹੁੰਦੀ। ਆਪਾਂ ਨੇ ਨਿੰਦਾ ਨਹੀਂ ਕਰਨੀ ਕਿਸੇ ਦੀ ਵੀ, ਨਿੰਦਾ ਭਲੀ ਕਿਸੇ ਕੀ ਨਾ ਹੀ। ਸੋ ਇਸ ਕਰਕੇ ਇਹ ਧਿਆਨ ਰੱਖੋ, ਜਿਹੜੀ ਗੱਲ ਜਿਹੜਾ ਬਚਨ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ ਉਹ ਕਮਾਉਣਾ, ਨਿੰਦਾ ਨਹੀਂ ਕਰਨੀ, ਮਾੜਾ ਨਹੀਂ ਕਹਿਣਾ, ਈਰਖਾ ਨਹੀਂ ਕਰਨੀ, ਦਵੈਸ਼ ਨਹੀਂ ਕਰਨੀ, ਨਫ਼ਰਤ ਨਹੀਂ ਕਰਨੀ। ਮਨ ਹਲਕਾ ਰਹੇਗਾ, ਜੇ ਰਾਗ ਦਵੈਸ਼ ਈਰਖਾ 'ਚ ਪੈ ਗਏ ਮਨ ਬੋਝਲ ਰਹੇਗਾ, ਫਿਰ ਸ਼ਾਂਤੀ ਨਹੀਂ ਆਉਣੀ, ਟਿਕਾਓ ਨਹੀਂ ਬਣਨਾ। ਤਾਂ ਮਹਾਰਾਜ ਨੇ ਕਿਹਾ ਕਿ ਗੁਰੂ ਦੀ ਸੇਵਾ ਕਰੋ, ਸੇਵਾ ਕਰਦੇ ਹੋਏ ਸਰਬੱਤ ਦਾ ਭਲਾ ਮੰਗੋ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਹੀ ਪੱਲੇ ਸਭ ਕੁਛ ਪਾਏ। ਮਹਾਰਾਜ ਕਹਿੰਦੇ ਮੰਦਾ ਜਾਣਾ ਆਪ ਕਹੋ ਅਵਰ ਭਲਾ ਸੰਸਾਰ, ਸਾਰੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਸ ਕਰਕੇ ਉਹ ਜਿਹੜੀਆਂ ਮਹਾਰਾਜ ਨੇ ਸਾਨੂੰ ਬਚਨ ਦੱਸੇ ਨੇ ਉਹਨਾਂ ਬਚਨਾਂ ਨੂੰ ਕਮਾਈਏ। ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ, ਸੰਗਤ ਵਿਸ਼ੇਸ਼ ਕਰਕੇ ਧਿਆਨ ਰੱਖੇ। ਆਮ ਤੌਰ 'ਤੇ ਇੱਥੇ ਸਾਰੇ ਇਲਾਕਿਆਂ ਵਿੱਚ, ਬਾਹਰ ਜਿੱਥੇ ਵੀ ਮਰਜ਼ੀ, ਅੰਦਰ ਇੰਡੀਆ ਦੇ ਵਿੱਚ ਵੀ ਇੱਕਦਮ ਨਿੰਦਾ ਉਡਾ ਦਿੰਦੇ। ਉਸੇ ਟਾਈਮ ਉਹ ਗੱਲ ਐਂ ਹੋ ਗਈ, ਐਂ ਗੱਲ ਹੋ ਗਈ, ਬੈਠੇ ਘਰੇ ਹੀ, ਦੇਖਣ ਨਹੀਂ ਗਏ ਵੀ ਉਹ ਗੱਲ ਹੋਈ ਕਿ ਨਹੀਂ ਹੋਈ। ਇਸ ਕਰਕੇ ਨਿੰਦਾ ਤੋਂ ਬਚੋ। ਮੈਂ ਤਾਂ ਤੁਹਾਡੇ ਭਲੇ ਦੀ ਗੱਲ ਕਰਦਾ, ਨਿੰਦਾ ਤੋਂ ਬਚੋ। ਪਰ ਜਿਹਦੀ ਨਿੰਦਾ ਕਰਦੇ ਉਹਦੀ ਚੜ੍ਹਦੀ ਕਲਾ ਹੋ ਜਾਂਦੀ ਹੈ, ਉਹ ਹੋਰ ਚੜ੍ਹਦੀ ਕਲਾ ਹੋਈ ਜਾਂਦੀ ਹੈ ਉਹਦੀ, ਉਹਦੇ ਉੱਤੇ ਗੁਰੂ ਸਾਹਿਬ ਦੀ ਹੋਰ ਕਿਰਪਾ ਹੋਈ ਜਾਂਦੀ ਹੈ ਅਤੇ ਆਪਾਂ ਡੁੱਬਣ ਵਾਲੇ ਪਾਸੇ ਤੁਰ ਪੈਂਦੇ। ਆਪ ਡੁੱਬਣੋ, ਆਪ ਹੀ ਬਚੋ। ਨਿੰਦਾ ਜਿੰਨਾ ਚਿਰ ਕਰਨੀ ਆ, ਹੋਰ ਕੰਮ ਕਰਨੇ ਆ, ਉਹਨਾਂ ਚਿਰ ਨਾਮ ਹੀ ਜਪੀ ਜਾਓ, ਬਾਣੀ ਪੜ੍ਹੀ ਜਾਓ, ਤੇ ਨਾ ਨਿੰਦਾ ਕਰੋ ਤਾਂ ਨਾ ਕਰਾਓ, ਦੋਨੋਂ ਕੰਮ ਬੰਦ ਕਰਕੇ ਸਿਰਫ ਇੱਕ ਸਿਮਰਨ ਵਿੱਚ ਚਿੱਤ ਜੋੜੀਏ ਆਪਣਾ।
ਵਾਹਿਗੁਰੂ 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 ਵਾਹਿਗੁਰੂ।